भो निर्वैरकाल मुहूर्त अजूनी सैभं गुरुप्रसाद। मुकुचरे शास्त्र खट पिंग गिरन चढ़ जाए अंध लखे बधुरो सोने जो काल कृपा कराए। सन्मानीय गुरु रूप सत्संग जियो, लड़ी वार जो विचार जपजी साहब की आरंभ की थी उते शाम नूं आप जी दे सामने रखांगे। इस वक्त धन गुरु नानक देव जी महाराज का एक बोल सामने आया है, गुणा का होवे वासला, गुणा का होवे वासला कड़वास लई जे, जे गुण होवन गंठड़िए मिल सांझ करीजे, सांझ करीजे गुणे केरी छोड़ औगुण चलिए, पहरे पटंबर कर अडंबर आपना पिड़ मदिए, जिथे जाए भइए भला कहिए झोल अमृत पीजे, गुणा का होवे वासला कड़वास लई जे। एक पदा पूरा हो गया। धन गुरु नानक पहले पातशाह जी दा वाक, गुणा का होवे वासला कड़वास लई जे। वासला मुगल काल दे समय या जब भारत छोटे छोटे रजवाड़िया दे बटिया होया से, अतार लोग परफ्यूम बेचण वाले वासला एक डब्बा जिदे चो तरह तरह के अतर रखते सन उसनों वासला कहते सन, वाशना दा डब्बा, सुगंधी दा डब्बा। उसनों गली गली लेके बेचते सन अतर, और ए अतर सारे बनते सन उस जमाने च कनौज दे च, और अज भी बनते हैं। अज भी भारत देश अतर की सब तो वड्डी मंडी कनौज है। गुलाब का अतर, चमेली का अतर, मोगरे का अतर, केवड़े का, इसलिए शहर मशहूर है। अरब देशों दे जो खास करके अतर जाता है इस कनौज शहर तो जाता है। इस्लामी दुनिया बहुत पसंद करती है, और मुगल काल के समय ये व्यापार ये इंडस्ट्री बड़ी शिखर ते पहुंची सी, आज भी है। तो अतार लोग एक डब्बा बना के उदे च तरह तरह के सेंट रख के गुलाब का, मोगरे का, चमेली का, और इस तो इलावा गेंदे का, तरह तरह के शीशियां दे च अतर रख बाजारां विच गलियां विच घूमना, अतर बेचना। कुदरती गले अतार जो लंघदा सी तो उसके लंघड़ करके भी गली मोत्र हो जाती सी, खुशबूदार हो जाती सी, क्योंकि उस कोल तरह तरह के सेंट ते उसका जड़ा बक्सा उस दे खुशबू। धन गुरु नानक देव जी महाराज कहते ने, गुणा का होवे वासला कड़वास लई जे। ऐसा नहीं कि अतार दे कोल जो डब्बा है उदे जो शीशियां ने उस दे ची वासना है, उस दे ची सुगंध है। नहीं, हर मनुख गुणा दा वासला है, हर मनुख गुणा दा डब्बा है। ऐसा कोई मनुख नहीं जिस विच गुण नहीं। दुष्ट तो दुष्ट बंदे विच भी कोई गुण है। ते हुण इस तो मैं उल्ट भी कह दिया, उस वासले विच उस डब्बे दे जो वासना है अतर करके अपने आप दे चो डब्बा कुछ भी नहीं, वो बक्सा कुछ भी नहीं। अक्सर वो बक्सा लकड़ दा हुंदा सी पुराने जमाने च, ਪੁਰਾਣੇ ਜ਼ਮਾਨੇ ਦੀ ਛਾਪ ਅਜੇ ਵੀ ਯੂਪੀ ਵਿੱਚ ਮੌਜੂਦ ਹੈ, ਜਿੱਧਰ ਜਿੱਧਰ ਮੁਸਲਿਮ ਆਬਾਦੀ ਜ਼ਿਆਦਾ ਹੈ, ਆਗਰਾ, ਬਰੇਲੀ, ਸਹਾਰਨਪੁਰ, ਇਨ੍ਹਾਂ ਇਲਾਕਿਆਂ 'ਚ ਔਰ ਇਨ੍ਹਾਂ ਕਸਬਿਆਂ 'ਚ ਅੱਜ ਵੀ ਅਤਾਰ ਲੋਕ ਇਹ ਵਾਸਲਾ ਲੈ ਕੇ ਅਤਰ ਵੇਚਦੇ ਨੇ, ਪਰ ਇਹ ਸਾਰੇ ਬਣਦੇ ਨੇ ਕਨੌਜ ਦੇ ਵਿੱਚ। ਆਪਣੇ ਆਪ ਦੇ 'ਚ ਉਹ ਵਾਸਲਾ, ਉਹ ਡੱਬਾ ਕੁਛ ਵੀ ਨਹੀਂ ਹੈ, ਲੱਕੜ ਹੈ, ਪਰ ਉਸ ਵਿੱਚ ਬਹੁਤ ਸਾਰੇ ਸੈਂਟ ਦੀਆਂ ਸ਼ੀਸ਼ੀਆਂ, ਅਤਰ ਉਸ ਡੱਬੇ 'ਚ ਵੀ ਮਹਿਕ ਆਉਣ ਲੱਗ ਪੈਂਦੀ ਹੈ, ਖੁਸ਼ਬੂ ਆਉਣ ਲੱਗ ਪੈਂਦੀ ਹੈ। ਆਪਣੇ ਆਪ ਦੇ 'ਚ ਮਨੁੱਖ ਕੁਛ ਵੀ ਨਹੀਂ ਹੈ। ਅਗਰ ਮਨੁੱਖ ਦੀ ਕਾਇਆ ਨੂੰ ਲਈਏ ਤਾਂ ਇਹ ਚਾਰਾਂ ਦਾ ਜੋੜ ਮੰਨੀ ਜਾਂਦੀ ਹੈ, ਹੱਡੀਆਂ ਨੇ, ਹੱਡੀਆਂ ਦੇ ਉੱਪਰ ਚੜਿਆ ਹੋਇਆ ਮਾਸ ਹੈ, ਮਾਸ ਦੇ ਉੱਤੇ ਚੜੀ ਹੋਈ ਚਰਬੀ ਹੈ ਔਰ ਚਰਬੀ ਦੇ ਉੱਤੇ ਲਿਪਟੀ ਹੋਈ ਹੈ ਖਲੜੀ ਹੈ। ਇਸ ਤੋਂ ਇਲਾਵਾ ਮਨੁੱਖ ਦੀ ਕਾਇਆ ਕੀ ਹੈ? ਇਸ ਤੋਂ ਇਲਾਵਾ ਸਰੀਰ ਦੀ ਕੀ ਵਿਆਖਿਆ ਕਰੋਗੇ? ਅਗਰ ਸਰੀਰ ਦੀ ਕੋਈ ਵਿਆਖਿਆ ਕਰੇ ਤਾਂ ਹੱਡੀਆਂ ਦੀ ਵਿਆਖਿਆ, ਮਾਸ ਦੀ ਵਿਆਖਿਆ, ਚਰਬੀ ਦੀ ਵਿਆਖਿਆ ਔਰ ਖਲੜੀ ਦੀ ਵਿਆਖਿਆ, ਇਸ ਤੋਂ ਇਲਾਵਾ ਹੋਰ ਕੀ ਹੈ? ਅਗਰ ਸਿਰਫ ਕਾਇਆ ਦੀ ਵਿਆਖਿਆ, ਅਗਰ ਸਰੀਰ ਦੀ ਮਹਿਮਾ ਬਿਆਨ ਕਰਨੀ, ਅਗਰ ਕੋਈ ਮਨੁੱਖ ਵੀ ਬਿਆਨ ਕਰੇ ਤਾਂ ਫਿਰ ਹੱਡੀਆਂ ਦੀ ਮਹਿਮਾ ਦੱਸਣੀ ਪਏਗੀ, ਮਾਸ ਦੀ ਗੱਲ ਕਰਨੀ ਪਏਗੀ, ਚਰਬੀ ਦੀ ਮਹਾਨਤਾ ਦੱਸਣੀ ਪਏਗੀ ਜਾਂ ਖਲੜੀ ਦੀ? ਇਸ ਤੋਂ ਇਲਾਵਾ ਸਰੀਰ ਕੀ ਹੈ? ਭਗਤ ਕਬੀਰ ਕਹਿੰਦੇ ਨੇ, ਚਲਤ ਕਤ ਟੇਡੇ ਟੇਡੇ ਅਸਤ ਚਰਮ ਬਿਸਟਾ ਕੇ ਮੋਂਦੇ ਦੁਰਗੰਧ ਹੀ ਕੇ ਬੇਡੇ। ਹੋਰ ਕੀ ਹੈ? ਤੋ ਸਰੀਰ ਦੇ ਤਲ ਤੇ ਜੀਣ ਵਾਲਾ ਔਰ ਸਰੀਰ ਦੀ ਆਕੜ ਰੱਖਣ ਵਾਲਾ ਬਸ ਹੱਡੀਆਂ ਦੀ ਆਕੜ ਰੱਖਦਾ, ਮਾਸ ਦੀ, ਮਿੰਜ ਦੀ ਤੇ ਖਲੜੀ ਦੀ। ਪਰ ਚੂੰਕਿ ਮਨੁੱਖ ਦੇ ਸਾਹਮਣੇ ਇੱਕ ਦੂਜੇ ਦੀ ਖਲੜੀ ਹੈ, ਨੈਣ ਨਕਸ਼ ਨੈ, ਖਲੜੀ ਦੇ ਥੱਲੇ ਜੋ ਕੁਛ ਹੈ ਪਰਮਾਤਮਾ ਨੇ ਢੱਕਿਆ। ਹਰ ਚੀਜ਼ ਜੋ ਅੱਖਾਂ ਨੂੰ ਚੰਗੀ ਨਾ ਲੱਗੇ ਕਰੀਬਨ ਕਰੀਬਨ ਪਰਮਾਤਮਾ ਨੇ ਢੱਕੀ ਹੈ। ਇਸ ਤੋਂ ਸਿਆਣੇ ਪੁਰਸ਼ ਐਸਾ ਵੀ ਅੰਦਾਜ਼ਾ ਲਾਉਂਦੇ ਨੇ ਕਿ ਪਰਮਾਤਮਾ ਨੇ ਸਿਰਫ ਮਾਸ ਨੂੰ, ਮਿੰਜ ਨੂੰ, ਦੁਰਗੰਧ ਨੂੰ ਹੀ ਨਹੀਂ ਢੱਕਿਆ, ਮਨੁੱਖ ਦੇ ਔਗੁਣਾਂ ਨੂੰ ਵੀ ਢੱਕਿਆ ਹੋਇਆ ਹੈ, ਮਨੁੱਖ ਦੀ ਗਲਤੀਆਂ ਦੇ ਉੱਤੇ ਵੀ ਉਸਨੇ ਪਰਦਾ ਪਾਇਆ ਹੈ। ਜਿਹੇ ਪ੍ਰਸਾਦ ਤੇਰੇ ਅਨਕ ਛਿੱਦਰ ਡਾਕੇ, ਛਿੱਦਰ ਕਹਿੰਦੇ ਨੇ ਔਗਣ, ਸੁਰਾਖ, ਪਤਾ ਨਹੀਂ ਕਿਤਨੇ ਛਿੱਦਰ ਤੇਰੇ ਢਕੇ ਪਏ ਨੇ, ਇਹ ਪਰਦਾ ਉਸਨੇ ਪਾਇਆ ਹੈ। ਇਤਨਾ ਵੱਡਾ ਤੂੰ ਪਰਦਾ ਨਹੀਂ ਲਿਆ ਸਕਦਾ ਕਿ ਆਪਣੇ ਛਿੱਦਰ ਢੱਕ ਲਵੇਂ। ਅਗਰ ਇੱਕ ਮਨੁੱਖ ਮਹਾਨ ਦਿਖਾਈ ਵੀ ਦਿੰਦਾ ਤਾਂ ਇਸ ਕਰਕੇ ਛਿੱਦਰ ਪਰਮਾਤਮਾ ਨੇ ਢਕੇ ਹੋਏ ਨੇ। ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ, ਪਤਾ ਨਹੀਂ ਕਿਤਨੇ ਪਾਪਾਂ ਤੇ ਉਸਨੇ ਪਰਦਾ ਪਾਇਆ ਹੋਇਆ, ਕਿਤਨੇ ਛਿੱਦਰਾਂ ਨੂੰ ਉਸਨੇ ਢਕਿਆ ਹੋਇਆ, ਮਨਜ਼ਰ ਆਮ ਤੇ ਨਹੀਂ ਆਉਂਦੇ, ਇਸ ਤਰ੍ਹਾਂ ਢਕਿਆ ਹੋਇਆ ਜਿਵੇਂ ਖਲੜੀ ਦੇ ਥੱਲੇ ਉਸਨੇ ਮਾਸ ਨੂੰ ਢਕਿਆ, ਮਿੰਜ ਨੂੰ ਢਕਿਆ, ਹੱਡੀਆਂ ਨੂੰ ਢਕਿਆ, ਦੁਰਗੰਧੀ ਨੂੰ ਢਕਿਆ। ਹੂ ਬਹੁ, ਜਿਸ ਤਰ੍ਹਾਂ ਖਲੜੀ ਦੇ ਥੱਲੇ ਪਰਮਾਤਮਾ ਨੇ ਮਾਸ ਨੂੰ ਢਕਿਆ, ਸਾਰੀ ਦੁਰਗੰਧ ਨੂੰ ਢਕਿਆ, ਇਸ ਤਰ੍ਹਾਂ ਹੀ ਆਪਣੀ ਸ਼ਕਤੀ ਦੇ ਨਾਲ, ਆਪਣੀ ਕਰੁਣਾ ਦੇ ਨਾਲ, ਆਪਣੀ ਬਖਸ਼ਿਸ਼ ਦੇ ਨਾਲ ਉਸਨੇ ਹਰ ਮਨੁੱਖ ਦੇ ਛਿੱਦਰ ਵੀ ਢਕੇ ਹੋਏ ਨੇ। ਧਾਰਮਿਕ ਮਨੋਵਿਗਿਆਨ, ਕਿਉਂਕਿ ਭਾਰਤ ਦਾ ਮਨੋਵਿਗਿਆਨ ਕਰੀਬਨ ਕਰੀਬਨ ਪੱਛਮੀ ਮਨੋਵਿਗਿਆਨ ਨਾਲ ਮੇਲ ਨਹੀਂ ਖਾਂਦਾ, ਇਸ ਚੱਕਰ 'ਚ ਨਾ ਪੈਣਾ ਫਰਾਇਡ ਨੇ ਜਾਂ ਨੀਤੀਸ਼ੇ ਨੇ ਜਾਂ ਇਸ ਤਰ੍ਹਾਂ ਦੇ ਕਾਮੂ ਜਾਂ ਹੋਰ ਮਨੋਵਿਗਿਆਨਿਕਾਂ ਨੇ ਜੋ ਕੁਛ ਮਨ ਦੀ ਖੋਜ ਕੀਤੀ ਹੈ ਅਤੇ ਜਗਤ ਦੇ ਸਾਹਮਣੇ ਰੱਖੀ ਹੈ, ਇਸ ਨਾਲ ਭਾਰਤ ਦੇ ਰਿਸ਼ੀ ਮੁਨੀ ਸਹਿਮਤ ਨਹੀਂ ਨੇ। ਪਾਗਲਾਂ ਨੂੰ ਆਧਾਰ ਬਣਾ ਕੇ ਫਰਾਇਡ ਨੇ ਮਨ ਦੀ ਖੋਜ ਕੀਤੀ, ਲੇਕਿਨ ਇੱਕ ਸੰਤ ਦੀ ਪ੍ਰਫੁੱਲਤਾ, ਇੱਕ ਭਗਤੀ ਦਾ ਸਮਾਧੀ ਲੀਨ ਹੋਣਾ ਤੇ ਪਰਮ ਰਸ ਵਿੱਚ ਡੁੱਬ ਜਾਣਾ, ਵਿਸਮਾਦ ਵਿੱਚ ਲੀਨ ਹੋ ਜਾਣਾ, ਉਸ ਦੇ ਮਨ ਨੂੰ ਆਧਾਰ ਬਣਾ ਕੇ ਭਾਰਤ ਦੇ ਰਿਸ਼ੀ ਮੁਨੀਆਂ ਨੇ ਮਨ ਦੀ ਖੋਜ ਕੀਤੀ। ਕੀ ਹੋ ਗਿਆ ਇਸ ਨੂੰ? ਇਹ ਤੇ ਫੁੱਲ ਦੀ ਤਰ੍ਹਾਂ ਹੋ ਗਿਆ, ਇਹ ਤੇ ਮੁਅੱਤਰ ਹੋ ਗਿਆ, ਇਹਦੇ ਕੋਲ ਤੇ ਖੇੜਾ ਹੀ ਖੇੜਾ ਹੈ। ਪਤਾ ਨਹੀਂ ਕਿਸ ਦੁਨੀਆਂ ਦਾ ਇਹ ਮਾਲਕ ਹੋ ਗਿਆ। ਨਾ ਇਸ ਨੂੰ ਗਮ ਧੱਕਾ ਮਾਰਦਾ, ਨਾ ਇਸ ਨੂੰ ਖੁਸ਼ੀ, ਨਾ ਇਸ ਨੂੰ ਕੋਈ ਦੁੱਖ ਚੋਟ ਪਹੁੰਚਾਉਂਦੇ, ਨਾ ਸੁੱਖ ਗਿਰਾਉਂਦੇ ਨੇ। ਦੁੱਖ ਚੋਟ ਪਹੁੰਚਾਉਂਦੇ ਨੇ, ਸੁੱਖ ਗਿਰਾ ਦਿੰਦੇ ਨੇ। ਇਹ ਤੇ ਸਭ ਕੁਝ ਤੋਂ ਉੱਚਾ ਹੋ ਗਿਆ। ਇਸ ਤਰ੍ਹਾਂ ਦੇ ਮਨੁੱਖਾਂ ਦੇ ਮਨ ਨੂੰ ਸਾਹਮਣੇ ਰੱਖ ਕੇ ਭਾਰਤ ਦਾ ਮਨੋਵਿਗਿਆਨ ਵਿਕਸਿਤ ਹੋਇਆ। ਪਾਗਲਾਂ ਨੂੰ ਆਧਾਰ ਬਣਾ ਕੇ ਫਰਾਇਡ ਨੇ ਮਨੁੱਖੀ ਮਨ ਦੀ ਖੋਜ ਸ਼ੁਰੂ ਕੀਤੀ। ਖੋਜ ਕਰਦਿਆਂ ਕਰਦਿਆਂ ਆਖਿਰ ਇਸ ਨਤੀਜੇ ਤੇ ਪਹੁੰਚਿਆ ਫਰਾਇਡ ਕਿ ਮਨੁੱਖੀ ਮਨ ਕਾਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ, ਔਰ ਸਭ ਪਾਗਲ ਹੋਏ ਨੇ ਇਸ ਤੋਂ ਹਿਲ ਕੇ। ਪਰ ਇੱਕ ਸਮਾਧੀਲੀਨ ਪੁਰਸ਼ ਦੇ ਮਨ ਦੀ ਖੋਜ ਕਰ ਕਰਕੇ ਭਾਰਤ ਦਾ ਮਨੋਵਿਗਿਆਨ ਇੱਥੇ ਪਹੁੰਚਿਆ, ਮਨੁੱਖ ਦਾ ਮਨ ਰਾਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ, ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ। ਇੱਕ ਦੀ ਖੋਜ ਇਹ, ਇੱਕ ਦੀ ਖੋਜ ਹੈ। ਜੈਸੇ ਇੱਕ ਸਾਇੰਟਿਸਟ ਪਦਾਰਥ ਨੂੰ ਤੋੜਦਿਆਂ 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 ਪਹੁੰਚਿਆ ਕਿੱਥੇ? ਪਰਮਾਣੂ ਤੇ। ਆਖਿਰ ਇੱਥੇ ਹੀ ਪਹੁੰਚੇ, ਇੱਥੇ ਰੁਕ ਗਈ। ਇਸ ਤੋਂ ਅੱਗੇ ਤੇ ਅਜੇ ਕੋਈ ਖੋਜ ਹੋਈ ਨਹੀਂ, ਔਰ ਹੋ ਵੀ ਨਹੀਂ ਸਕਦੀ। ਸਭ ਕੁਛ ਨੂੰ ਤੋੜਦਿਆਂ ਤੋੜਦਿਆਂ ਇੱਕ ਪਾਸੇ ਕਰਦਿਆਂ ਕਰਦਿਆਂ ਕਿੱਥੇ ਪਹੁੰਚਿਆ? ਅਣੂ ਤੱਕ, ਪਰਮਾਣੂ ਤੱਕ। ਪਰ ਇੱਕ ਭਗਤ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਦਿਆਂ ਜੋੜਦਿਆਂ ਪਹੁੰਚ ਗਿਆ ਪਰਮਾਤਮਾ ਤੱਕ। ਇੱਕ ਨੇ ਧਿਆਨ ਅੰਦਰ ਕੀਤਾ, ਇੱਕ ਨੇ ਬਾਹਰ ਕੀਤਾ, ਇੱਕ ਬਾਹਰ ਤੋੜਦਿਆਂ ਤੋੜਦਿਆਂ ਪਹੁੰਚਿਆ ਹੈ ਪਰਮਾਣੂ ਤੱਕ, ਇੱਕ ਅੰਦਰ ਜੋੜਦਿਆਂ ਜੋੜਦਿਆਂ ਪਹੁੰਚਿਆ ਹੈ ਪਰਮਾਤਮਾ ਤੱਕ। ਸਾਇੰਟਿਸਟ ਵੀ ਕੋਈ ਵਿਰਲੇ ਆਉਂਦੇ ਨੇ, ਸੰਤ ਵੀ ਕੋਈ ਵਿਰਲੇ ਆਉਂਦੇ ਨੇ। ਜੋ ਤੋੜਦਿਆਂ ਤੋੜਦਿਆਂ ਪਰਮਾਣੂ ਤੱਕ ਪਹੁੰਚ ਜਾਏ, ਕਿੰਨੇ ਕੁ ਲੋਕ ਨੇ ਦੁਨੀਆਂ 'ਚ? ਤੇ ਜੇ ਜੋੜਦਿਆਂ ਜੋੜਦਿਆਂ ਪਰਮਾਤਮਾ ਤੱਕ ਪਹੁੰਚ ਜਾਏ, ਕਿੰਨੇ ਕੁ ਨੇ? ਗਿਣਤੀ ਤੇ ਉਤਨੀ ਹੈ, ਟਾਵਾਂ ਟਾਵਾਂ, ਕੋਈ ਬਹੁਤੀ ਨਹੀਂ ਹੈ। ਕਿਉਂਕਿ ਖੋਜੀ ਬਿਰਤੀਆਂ ਤੇ ਹਰ ਇੱਕ ਦੇ ਕੋਲ ਨੇ, ਔਰ ਹਰ ਮਨੁੱਖ ਦੀ ਬਾਹਰ ਦੀ ਖੋਜ ਵੀ ਅਧੂਰੀ, ਅੰਦਰ ਦੀ ਵੀ ਅਧੂਰੀ। ਕਦੀ ਕਦਾਈ ਕੋਈ ਸਾਇੰਟਿਸਟ ਕਿਸੇ ਪੱਖ ਦੀ ਖੋਜ ਕਰਦਿਆਂ ਕਰਦਿਆਂ ਆਪਣੀ ਖੋਜ ਨੂੰ ਪੂਰਾ ਕਰਦਾ, ਕਹਿੰਦਾ ਇਸ ਤੋਂ ਅੱਗੇ ਹੁਣ ਕੁਛ ਵੀ ਨਹੀਂ, ਪਰਮਾਣੂ ਤੋਂ ਅੱਗੇ ਹੁਣ ਕੁਛ ਵੀ ਨਹੀਂ। ਤੇ ਕਦੀ ਕਦਾਈ ਕੋਈ ਮਨੁੱਖ ਆਪਣੇ ਅੰਦਰ ਦੀ ਖੋਜ ਨੂੰ ਵੀ ਪੂਰਾ ਕਰਦਾ, ਖੋਜਦਿਆਂ ਖੋਜਦਿਆਂ ਪਹੁੰਚ ਜਾਂਦਾ ਹੁਣ ਪਰਮਾਤਮਾ ਤੋਂ ਅੱਗੇ ਕੁਛ ਵੀ ਨਹੀਂ। ਇਹ ਖੋਜ ਦੇ ਦੋ ਰਸਤੇ ਨੇ, ਬਾਹਰ ਮੁਖੀ ਅੰਤਰਮੁਖੀ। ਬਾਹਰੋਂ ਚੋਟ ਖਾ ਕੇ ਜੋ ਪਾਗਲ ਹੋਏ, ਇਹਨਾਂ ਪਾਗਲਾਂ ਦੇ ਮਨ ਦਾ ਅਧਿਐਨ ਕੀਤਾ ਫਰਾਇਡ ਨੇ। ਅੰਦਰੋਂ ਜੁੜ ਕੇ ਜੋ ਆਨੰਦਿਤ ਹੋਏ, ਮਹਾਨ ਸਿਆਣੇ ਬਣੇ, ਉਹਨਾਂ ਦੇ ਮਨ ਦੀ ਖੋਜ ਨੂੰ ਆਧਾਰ ਬਣਾਇਆ ਭਾਰਤ ਦੇ ਮਨੋਵਿਗਿਆਨੀਆਂ ਨੇ। ਇੱਕ ਨੇ ਕਹਿ ਦਿੱਤਾ ਮਨ ਕਾਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ, ਇੱਕ ਨੇ ਕਹਿ ਦਿੱਤਾ ਮਨ ਰਾਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਗੁਰਬਾਣੀ। ਇੱਕ ਖੋਜ ਕਰਦਿਆਂ ਕਰਦਿਆਂ ਜੋਤ ਸਰੂਪ ਤੱਕ ਪਹੁੰਚਿਆ, ਇੱਕ ਖੋਜ ਕਰਦਿਆਂ ਕਰਦਿਆਂ ਮਹਾ ਅੰਧਕਾਰ ਤੱਕ ਪਹੁੰਚਿਆ। ਆਪਣੇ ਆਪਣੇ ਰਸਤੇ ਮੁਖਤਸਰ ਮੈਂ ਅਰਜ਼ ਕਰਾਂ, ਬਹੁਤ ਕੁਛ ਪਰਮਾਤਮਾ ਨੇ ਛੁਪਾਇਆ ਹੈ। ਕਹਿੰਦੇ ਨੇ ਜਿਸ ਨੂੰ ਛੁਪਾਇਆ ਹੈ ਕਰੀਬਨ ਕਰੀਬਨ, ਜਿਸ ਨੂੰ ਵੇਖ ਕੇ ਘਿਰਣਾ ਪੈਦਾ ਹੋਵੇ, ਛੁਪਾਇਆ ਹੈ ਉਸਨੇ। ਮੈਂ ਪਿਛਲੇ ਦਿਨੀ ਪਾਰਲੀਮੈਂਟ ਦੇ ਜੋ ਬਹਿਸ ਚੱਲ ਰਹੀ ਸੀ, ਅਜੇ ਨਵੀਂ ਨਵੀਂ ਹਕੂਮਤ ਬਣੀ ਸੀ, ਇਹ ਬਹਿਸ ਮੈਂ ਟੀਵੀ ਤੇ ਦੇਖ ਰਿਹਾ ਸੀ। ਸਭ ਪ੍ਰੋਗਰਾਮ ਟੈਲੀਕਾਸਟ ਹੋ ਰਿਹਾ ਸੀ। ਇੱਕ ਮੈਂਬਰ ਪਾਰਲੀਮੈਂਟ ਦੂਜੇ ਮੈਂਬਰ ਪਾਰਲੀਮੈਂਟ ਨੂੰ ਕਹਿੰਦਾ ਸੀ, ਜੇ ਮੈਂ ਪੜਦਾ ਚੁੱਕਦਿਆਂ ਤੇ ਤੇਰਾ ਚਿਹਰਾ ਚੰਗਾ ਨਹੀਂ ਦਿਖਾਈ ਦੇਗਾ, ਇਤਨਾ ਸੋਹਣਾ ਤੂੰ ਦਿਖਾਈ ਦੇ ਰਿਹਾ। और इस भरी पार्लियामेंट दे तू इतना चंगा लग रहे, सारे तेनो वाह वाह पे कर देने, जे मैं पर्दा चुक देता तो तेरा चेहरा चंगा नहीं दिखाई देगा। और बड़ा प्रतिष्ठित बंदा ऐसा कह रहा सी, एक प्रतिष्ठित बंदे, और सारा देश सुन रहा सी, क्योंकि प्रोग्राम 10-20 दिन पहले अनाउंस होता रहा भी सारा ये पार्लियामेंट का प्रोग्राम टेलीकास्ट होगा और सारा दिन होगा, सवेरे 10 तो चलता रात दे 10 बजे तक चलता रहा, कोई फैसला नहीं हो सकया। एक मैंबर पार्लियामेंट दूसरे नु कह रहा सी, जे मैं पर्दा थोड़ा जिहा चुक लिया तू कितना खूबसूरत दिखाई दे रहा, कितना चंगा दिखाई दे रहा, कितना प्रतिष्ठित दिखाई दे रहा है, तेरा चेहरा चंगा नहीं दिखाई देगा। क्या वो नैन नक्श बदल जाने सन? नहीं, लोगों दी नजरां बदल जानियां सन, ते नजरां दे बदल दें जो पहले चेहरा दिखाई दे रहा से हुण कुछ होर। मैं अर्ज करा परमात्मा इतना करुणाकर है, पता नहीं कितनियां ते उसने पर्दा पाया होया है, जह प्रसाद तेरे अनक छिद्र ढाके, कुछ भी प्यो नु पता नहीं कि मेरा पुत्र की है, और पुत्र देते बहुत कुछ पर्दा पाया है परमात्मा ने, कुछ भी पिता जो है पुत्र नु पता नहीं मेरे पिता दे अंदर की है, क्योंकि बहुत कुछ पर्दा पाया है परमात्मा ने, गुस्ताखी माफ, कुछ भी पता नहीं पत्नी नु कि पति दा की कुछ छुपे आया है, पर्दा पाया है परमात्मा ने, चेहरा चंगा दिखाई दे रहे, कुछ भी पता नहीं पति नो कितने पर्दे पाए ने परमात्मा ने पत्नी दे, हट जाने पर्दे तो ना पति दा चेहरा चंगा दिखाई देवे, ना पत्नी दा, ना प्यो दा, ना पुत्र दा, ना बहन दा, ना भरा दा, ना किसे मित्र दा। जे प्रसाद तेरे अनक छिद्र ढाके, ये उस परिपूर्ण परमात्मा ने पता नहीं कितना कुछ छुपा के रखे हर मनुख का, और जो जो भी छुपाया है परमात्मा ने औगणी ने, ठीक नहीं है, ये भी मैं अर्ज कर दिया। जो कुछ भी ईश्वर ने छुपाया है, छुपाया ईश्वर नहीं है, पर्दा उसने ही पाया है, वो चंगा नहीं होगा। थोड़ी जिया किधरे खलड़ी उधड़ दी है मनुख दी, किसे कारण करके खराश पहुंच गए तो मांस नु देखना, हड्डियां नु देखना औखा हो जाता है, नहीं देख सकता। डेढ़ महीना पहला मैं भारत से दिल्ली आ रहा सी, रस्ते च बैठे एक ढाबे थे, थोड़ा रेस्ट कर रहे थे, आमने सामने दो ट्रकां दी टक्कर हुई, और गजब दी गल बिल्कुल सामने, जो उत्थे ड्राइवरां दी हालत हुई थी जद कढ़न लगे, मेरे को नहीं देखा गया, अखां बंद हो गई, मैं नहीं देख सकया, हड्डियां ही बाहर सन, चीथड़े हो गए सन। यही कुछ ते खलड़ी दे थले टकया है परमात्मा ने, थोड़ी जी किधरे खलड़ी एक पासे होए देखना औखा हो जाता है, मांस देखना औखा हो जाता है, मिंज देखनी औखी हो जाती है, खून देखना औखा हो जाता है, दुर्गंध देखनी औखी हो जाती है। जह प्रसाद तेरे अनक छिद्र ढाके, पता नहीं उस दे प्रसाद उसकी बख्शिश ने तेरे कितने औगुण छुपा के रखे ने, ते औगण हड्डियां दी तरह हो सकते हैं, औगण दुर्गंध दी तरह हो सकते हैं, औगण मांस दी तरह बदबूदार हो सकते हैं, और कुछ भी नहीं, फुलां दी तरह औगण नहीं हो सकते, छुपा के रखे ने प्रभु ने, बहुत कुछ छुपाया है। हां कदी कदी कोई मनुख किधरे बहुत गहरे जात मारदा है, उसका मैं थोड़ा जिहा खुलासा करा। धन गुरु नानक देव जी महाराज का ए वाक, गुणा का होवे वासला कड़वास लई जे, जेगुन होमन गंठड़िए मिल सांझ करीजे। सांझ करीजे गुणे केरी छोड़ अवगुण चलिए, पहरे पटंबर कर अडंबर आपना फिर मल दिए। जिथे जाए बइये भला कहिए, झोल अमृत पीजे गुणा का होवे वासला कड़वास लईजे। हर मनुख गुणा दा वासला है, सुगंधी दा डब्बा है, कुछ न कुछ महकते है, कुछ न कुछ सुगंध है। चलो गुलाब दा अतर नहीं होवेगा तो चमेली दा होवेगा, चलो चमेली दा ना सही तो केवड़े दा होवेगा, ना सही तो गेंदे दा होवेगा। भारत देश अतर धनिए दा भी बना दें, धनिए दी सुगंध। भारत देश अतर पुदीने दा भी बना दें, पुदीने दी सुगंध। मैं तो देख के हैरान होया कनौज देश। कनौज शहर बारे जब मैं पढ़िया इसने मैनु मुतासर किया इस शहर वेखना है, क्योंकि उस देश लिखिया सी हर घर देश अतर बनता है। जैसे फिरोजाबाद शिकोहाबाद दे हर घर देच कच दा कम है, हर घर देच, हर घर दे छोटी वड्डी भट्ठी लगी हुई है। किधरे चूड़ियां बन रही ने, किधरे कच दे खिडौने बन रहे ने, किधरे कच दा होर साजो समान बन रहा है। ये दो शहर फिरोजाबाद शिकोहाबाद सारी दुनिया देच मशहूर हो गए कच दे समान करके, जैसे चमड़े करके कानपुर ते आगरा मशहूर होया। इसी तरीके नाल अतर करके सेंट करके तरह तरह के परफ्यूम उन्हों करके मशहूर है ये कनौज। वाकई हर घर देच भट्ठी लगी हुई है, अतर बनते पैन बनाए जा रहे हैं। कनौज शहर के चारों पासे जो खेतीबाड़ी का कम आता है, कणक चावल नहीं बीजे जाते, बस गुलाब गेंदा चमेली फुल ही बीजे जाते, फुलों की खेती आती। क्योंकि जब घर घर दे अतर ते सेंट बनना है तो फिर फुल ते चाहिए। तो चारों पासे गालबन पांच दस मील तक चारों पासे फुल ही फुल है। ये देख के मैं भी दंग रहा, और ये चारों पासे दे माहौल ने मैनु दो दिन रुकण ते मजबूर किया, वरना घरां दी हालत मैं देख ली। हर घर दे खुशबू, क्योंकि हर घर देच अतर बन रहे हैं, हर घर देच तरह तरह के अतर बन रहे हैं, हर गली देच खुशबू, हर महल्ले देच खुशबू। हैरानगी हुई मैंने देख के। जैसे फिरोजाबाद शिकोहाबाद देच किसी भी गली च लंघो, किसी घर देच देखो धुआं उठ रहा है, कच दिया भट्टियां चल रही, कच पिघलाया जा रहा है और कच का साजो समान बनाया जा रहा है। हजारां तरह का कीमती साजो समान कच का फिरोजाबाद शेखोआबाद बना रहे अज। साहब कहते हर मनुख गुणा का वासला है, गुणा का डब्बा है। इस वास्ते कदी इस डब्बे तो ओले एक होर डब्बा है जिस देते परमात्मा ने पर्दा पाया, तन करके भी मन करके भी। उसने साडे तन दा मांस मिंज छुपाया, उसने साडे मन दे औगुण छुपाए ने। तन देच दूजे नू साडा मांस मिंज हड्डियां दुर्गंध ना दिखाई देवे, मन देच माड़े विचार माड़ी सोचनी माड़ी यादां जो अंदर चल दियां दूजे नू ना पता चले। दिन भर जो यादा चल दियां सारियां चंगियां नहीं आउंदियां, गुस्ताखी माफ। दिन भर जो विचार चल दिन सारे चंगे नहीं आउंदे। दिन भर जो कुछ मनुख सोचदा है सारा कोई पवित्र नहीं आउंदा, इहदे च बहुत कुछ गंद आउंदी है। जिस शरीर का कुछ हिस्सा ही सामने रखिया है परमात्मा ने, देखो बाकी छुपाया है। मन देच बहुत कुछ परमात्मा ने छुपा के रखा है, जो छुपाया है परमात्मा ने तेरा की हक है तू उगाड़े, तू पड़दा चुका, परमात्मा ही नहीं चुकना चाहता, तू क्यों चुकदा। मैं फिर वो बोल थानू सुनावा उस एमपी दे जो भरी पार्लियामेंट दे बोल रहा सी और सारा भारत सुन रहा सी। अगर मैं कुछ दस देता तो तेरा ये चेहरा चंगा नहीं दिखाई देगा जो इतना खूबसूरत दिखाई दे रहा है, इतना चंगा दिखाई दे रहा है। ऐसा से तू खामोश हो जा ताकि मैं खामोश हो जावा, मैं चुप हो जावा। ये धमकी देती तू चुप कर जा ताकि मैं चुप करा, नहीं तो मैं बोलिया तो ये सोना चेहरा चंगा नहीं दिखाई देगा। जिस ढंग नाल तेनू लोकी वेखदे पैने इस ढंग नाल नहीं वेखणगे, दोवें ही चुप कर गए बैठ गए। पहले बड़ी बहस चल रही सी और गालबन पौना घंटा इन्होंने आपस दे ची तर्क ते लाया, दोवें बादलील बोल रहे सन, दोहां दी कहनी वजनी रख दी सी, पर एक ने जद किया मैं चुका हूं पड़दा, तेरा एक खूबसूरत चेहरा नहीं दिखाई देगा, कुछ होर दिखाई देगा। ये तो इंज होवे उधेड़ा तेरी खलड़ी फिर की है थल्ले, किसी के औगुण प्रगट करने किसी के शरीर की खलड़ी उधेड़नी और कुछ भी नहीं, इस तो अलावा और कुछ भी नहीं। कसाई ऐसे भी ने खलड़ी उधेड़ खलना लाते हैं, मूर्ख ऐसे भी ने लोगों के औगुण जगत दिश रखते हैं और कुछ भी नहीं। धन गुरु नानक समझाते ने सानू गुणा का होवे वासला कड़वास लई जे, जब हर बंदा गुणा का वासला है उहदे च गुण कढ लो, सुगंध ले लो, महक ले लो। कहिंदे ने दूजे दे नाल गुणा का संबंध जोड़िए तो रिश्ता भगवान नाल जुड़दा है, दूजे दे औगुणा नाल रिश्ता जोड़िए देखिए तो रिश्ता फिर शैतान नाल जुड़दा है। औगुणा नूं वेखदिआं वेखदिआं मनुख शैतान तक पहुंच जांदा है, गुणा नूं वेखदिआं वेखदिआं मनुख भगवान तक पहुंच जांदा है। यात्रा है, ढंग है अपना अपना। शैतान दे मार्ग ते चले तो फिर ऐसा होवेगा हर मनुख शैतान दिखाई देंदा जाएगा, हर मनुख। भगवान दे मार्ग ते चले आ तो फिर हर मनुख भगवान दिखाई देना, जो दी से सो तेरा रूप, गुण निधान गोविंद अनूप। गुणा का होवे वासला कड़वास लई जाए, पर एक मनुख का दृष्टिकोण है एकाग्रता बख्शनी। मनुख अपने आप नूं उपरों उपरों ही देखता है, शीशे च देखता है, शीशा बाहर है, अपने आप नूं बाहरों ही देखता है। तो बाहरों ये ज्ञानी भी है, दानी भी है, शरीफ भी है, परोपकारी भी है, ये सेवा करने वाला भी है, क्योंकि बाहर दे शीशे च देखता है अपने आप नूं, लोगों की नजरों दे च अपने आप नूं वेखता है, लोगों के बोलों दे च अपने आप नूं वेखदा है। यही है ये बोल लोकां दे, ये लोकां दियां नजरां मेरा रूप ठीक पेश करन। एक मनुख शीशे दे अगों खड़ा हुंदा है सवर के, शीशे च मेरा रूप सही दिखाई देवे, लोगों दियां नजरां च मैं ठीक दिखाई देवां, लोगों के बोल मेरे लिए ठीक होवन। एक तेज दृष्टिकोण मनुख ऐसा करता है, हर एक ऐसा करता है। पर जो कि देखता है दूजियां दी नजरों च अपने आप नूं, दूजियां दे बोलों च सारा यतन इसका बाहर का आता है, ऐसा मनुख अंतरमुखी नहीं आता। जिहड़ा अंतरमुखी होवेगा वह तो कह देगा कोई भला कहो भावें बुरा कहो, हम तन दियो है डार, सारा जगत बुरा बुरा मैनू कह रहा है میں انہاں دے بولاں دے اپنی تصویر نہیں دیکھنی، سارے کسے ہور نگاہ نال مینو دیکھ دے پین دیکھنا پے، اتنی ہمت کوئی جٹاوے، اتنی توفیق، اتنی سمرتھا مشکل ہے، لوگاں دیا نظراں تو لوگاں دے بولاں تو اچا اٹھ جانا اوکھی کھیڑ ہے، لوگاں دے بول چوٹ کر جاندے نے، کھچ کے لت ماری ہے جیون نے گرو نانک نو، خانہ کعبہ جدہ دے گال بھی کڈی، جیون ماری لت دی کیڑا ستا کفر کفاری، لت بھی کھا گئے گال بھی سن لی، حیرانگی اکالی کور سنگھ نو میں دیکھے سی سری نگر، جنہ نے گرو گرنتھ صاحب جی مہاراج دا تذکرہ لکھے تک بندی، صرف تھانو ایک کو پنگتی چیتے ہوئے، ایک کو پنگتی کوئی بھی انہ دے تذکرے چ ویکھ سکدے ہو کہ گرو گرنتھ صاحب دے کیڑے پنے دے چاہے اور کیڑے مہاراج دی ہے، کیڑے راگ دی ہے، کیڑے پادشاہ دی ہے، صرف ایک کوئی پنگتی یاد ہوئے، انہ نے تک بندی تذکرہ لکھے 20 سال محنت کر کے، اپنے سمے دی برہم گیانی ایک تصویر، تو ہن برہم گیانی نو سمجھن لئی برہم گیانی چاہیے، اس نو میں اکثر انج عرض کردا ہوں نا، ایک بچے نو کی پتا جوانی کی ہوندی ہے، کس طرح ویکھے گا جوان، جوان سامنے ہے اس دے پر اس نو کچھ بھی نہیں پتا جوانی کی ہے، تو ایک جوان نو کی پتا بڑھے پا کی ہوندا ہے، بڈھے سامنے نے اس دے پر اس نو کچھ بھی نہیں پتا بڈھے پا کی ہوندا ہے، اور ایک بڈھے نو کی پتا ہے موت کی ہوندی ہے، مر کے ہی پتا چلتا ہے موت کی ہوندی ہے، مردے سامنے نے، لاشاں سامنے نے، ارتھیاں سامنے اٹھدیاں نے، موت کی ہے مر کے پتا چلتا ہے، بڈھے پا کی ہے بڈھے ہو کے پتا چلتا ہے، جوانی کی ہے جوان ہو کے پتا چلتا ہے، برہم گیانی کی ہے برہم گیانی ہو کے پتا چلتا ہے، بھگتی کی ہے بھگت بن کے پتا چلتا ہے، سنت کی ہے سنت ہو کے پتا چلتا ہے، انج نہیں سوال ہی نہیں پیدا ہوتا، جی شریرک تل تے ایسا ہے تو مانسک دنیا دے بھی ایسا ہے، کیونکہ ایک وشیش طرح دے من دا نا ہی سنت ہے، جد من جوت سروپ ہو گیا، یہ بھی محرس کر دیں، تو ان کس طرح پہچان ہوئے گی، جوان سامنے نے اور ایک بچے نو ککھ نہیں پتا جوانی کس نو کہندے گا، بڈھے سامنے نے اور ایک جوان نو کچھ بھی نہیں پتا چلتا بڈھے پا کی ہوندا ہے، اور لاشاں سامنے نے ارتھیاں سامنے نے قبرستان سامنے نے جلدیاں ہویاں چتاواں سامنے نے کچھ بھی نہیں پتا چلتا موت کی ہے مرنا کی ہے، اگر کوئی برہم گیانی سامنے بھی ہوئے کچھ بھی نہیں پتا چلتا، اگر پتا چلتا تو گرو نانک نو مکے دے حاجی نے لت مارنی سی گال کڈنی سی، جیون ماری لت دی کیڑا ستا کفر کفاری، یہ کون مہان کافران دا کافر ستا پہ گال کھچ کے لت بھی ماری، اکالی کور سنگھ جی نو یکے بعد اگرے ایک بندے نے تین گالاں کڈیاں، انہاں دے ایک لیکھ تو ناراض ہو کے انہاں نے کدھر میگزین چ ایک لیکھ دیتا سی، دھارمک میگزین امرت ویلا نکلدا ہوندا سی امرتسر تو، اس دے چوں انہاں دا ایک لیکھ پڑھ کے اوکھا ہویا، انہیں تین موٹیاں گالاں کڈیاں، اکالی جی اوپروں بول کے گردوارے تو باہر نکلے سن، تے داس دا بعد دے سماں سی کیرتن تو بعد میں جا رہا سی، چھویں پادشاہ دا پرب سی، دن بھر دیوان چلنا سی، اکالی جی نے تین گالاں سن لیاں تے چل پئے، जिस नौजवान ने कड़ियां, वो कहिंदा अकाली जी कुछ जवाब नहीं दोगे। अकाली कौर सिंह कहन लगे जी पांच साल पहले तो मैनू गालां कढ़दा ना, पांच साल पहले तो मैं तेनों जवाब भी देना सी, हुण करा कि तेरी गालां मेरे तक पहुंचदियां ही नहीं, कढ जा होर कढ ले, पहुंचदियां ही नहीं, जिहड़ियां मेरे तक पहुंचिया ही नहीं तेनों वापस किस तरह करा, मैं लईआं ही नहीं, तू मंगदा है बदले च, तेरियां पहुंचिया ही नहीं मेरे तक, तो तू किस तरह मेरे को मंगेगा, मेरे तक पहुंचिया ही कोई नहीं, तो जो मेरे तक पहुंचिया नहीं तेनों वापस किस तरह करा। एक ए भी दुनिया, एक ए भी दगत, कह सकते हैं खिच के मारीे जीवन ने लत गुरु नानक नूं, पर गुरु नानक दी जो अवस्था है उत्थे तक लत नहीं पहुंची। कड़ियां ने गालां मक्के दे इमाम ने, पर जिथे गुरु नानक खड़े ने उत्थे गालां नहीं पहुंच सकदियां। इसी तरीके नाल मैं पढ़ रहा सी एक दिन महात्मा बुद्ध नूं भी, और कौन सहमत होया किसे अवतारी पुरुष नाल, कौन सहमत होया। मैं फिर अर्ज करां किस तरह एक बच्चा समझेगा जवानी की है, किस तरह एक जवान समझेगा बुढ़ेपा की है, किस तरह एक बुढ़ा समझेगा मौत की है। अगर समझ दे आ गई तो ये बड़ा दूरदृष्ट मनुख है, बहुत दूरदृष्ट। महर्ष करां गुरबाणी कहिंदी अगर जीवन दे जिसनों मौत दिखाई देती है बदल जाएगा, और जिस ढंग नाल जी रहे उसकी सारी जीवनी बदल जाएगी। मौत जब शरीर ते आउंदी है तो शरीर नू बदल के रख देंदी है, खाक कर देंदी है, मिट्टी कर देंदी है, ते जे मौत नू मन मन लवे तो मन नूर हो जांदा है। मैं फिर अर्ज करा इन्हां दो लफ्ज़ां नू ध्यान नाल सुनना, मौत जब तन ते आउंदी है तन नू खाक करके रख देंदी है, मौत जब मन कबूल करता है तो मन नूर बन जाता है, प्रकाश हो जाता है, परमात्मा हो जाता है। इस वास्ते गुरु नानक ने तो शर्त ला दिती है, मेरे कोल आया होया ताई सफलता पूर्वक होएगा ऐ गुरु के सिख, जे तू मौत कबूल करे। पहला मरण कबूल, जीवन की छड़ास होए सबन की रैन का, तो आओ हमारे पास। कोई इतना दूर दृष्ट होवे कि जीवन दे च मौत उसनों दिखाई देवे, बड़ी वड्डी गल है, मर के भी मौत नहीं दिखाई देंदी। हाल ही दा एक बड़ा कीमती शेर है और ये मैनू याद आया, पता है कित्थे, एक कब्रिस्तान नूं वेख के, कानपुर दा एक कब्रिस्तान में वेख्या। एक शायर चलाना कर गया सी, मुसलमान दोस्ती सी, बड़ा बुलंद पाया शायर जिगर मुरादाबादी, अद्धा कानपुर उसकी अर्थी दे नाल गया, तो मित्रता होने के नाते मैं भी गया कब्रिस्तान दे। पहली दफा मैं इतना वड्डा कब्रिस्तान देखा, छोटे मोटे तो कई देखे सन, पर मीलां बद्दी इतना लंबा कब्रिस्तान ये मैं पहली दफा देखा। बड़िया सोहनिया कई कबर संगे मरमर दियां, कई दे बड़े सोहने मकबरे बने हैं, बेशतर कबर दे नाम धाम लिखे होया। एक कबर न मैं पढ़िया, उस दे उसका रुतबा भी लिखा है, किधर कलैक्टर रहा होना है किसी जमाने गुवाहाटी दे, वो भी लिखा है कलैक्टर रहा, पिता कौन सी दादा कौन सी जात पात भी लिखी। सारी वल्दियत लिखी हुई, सारी उपमा लिखी हुई, उसका नाम लिखे आया वल्दियत लिखी हुई। उत्थे ही मैनू हाल ही का शेर याद आया, है संगे मजार पर भी तेरा नाम है रवां, मर कर भी उम्मीद जिंदगानी न गई। तू ते कमबख्त मर के भी नहीं मरिया, मर के भी अपनी वल्दियत दसदा पे, पहले तू दसदा सी हुण कबर पई दसदी है। जीवदियां जी तू कहिंदा सी मैं कलैक्टर हां, हुण तेरी कबर पई कहिंदी है। ਪਹਿਲੇ ਤੂੰ ਕਹਿੰਦਾ ਸੀ ਮੈਂ ਇਤਨੇ ਮਾਲ ਸਬਾਬ ਦਾ ਮਾਲਕ ਆ, ਮੇਰੀ ਇਤਨੀ ਸ਼ਾਨ ਸ਼ੌਕਤ ਹੈ, ਹੁਣ ਤੇਰੀ ਕਬਰ ਪਈ ਕਹਿੰਦੀ ਹੈ। ਇਹ ਫਕੀਰ ਤਬੀਅਤ ਸ਼ਾਇਰ ਕਹਿੰਦਾ ਤੂੰ ਤੇ ਮਰ ਕੇ ਵੀ ਨਹੀਂ ਮਰਿਆ, ਹੈ ਸੰਗੇ ਮਜ਼ਾਰ ਪਰ ਵੀ ਤੇਰਾ ਨਾਮ ਹੈ ਰਾਵਾਂ, ਮਰ ਕਰ ਵੀ ਉਮੀਦ ਹੈ ਜ਼ਿੰਦਗਾਨੀ ਨਾ ਗਈ, ਤੂੰ ਤੇ ਮਰ ਕੇ ਵੀ ਨਹੀਂ ਮਰਿਆ। ਤੇ ਜੋ ਜੀਵਦਿਆਂ ਜੀ ਮਰ ਜਾਏ, ਜੋ ਜੀਵਨ ਮਰਨਾ ਜਾਣੇ, ਸੋ ਪੰਚ ਸੈਲ ਸੁਖ ਮਾਨ। ਕਹੋ ਕਬੀਰ ਮਰਨ ਮਨ ਮਾਨਿਆ, ਮਨ ਨੇ ਮਰਨਾ ਮਨ ਲਿਆ, ਕਬੂਲ ਕਰ ਲਿਆ, ਕਬੀਰ ਮੰਨ ਗਏ, ਮਨ ਨੇ ਤਸਲੀਮ ਕਰ ਲਿਆ। ਤਨ ਤੇ ਜਦ ਮੌਤ ਆਉਂਦੀ ਹੈ ਤੂੰ ਤਨ ਨੂੰ ਖਾਕ ਕਰਕੇ ਰੱਖ ਦਿੰਦੀ ਹੈ, ਮਨ ਤੇ ਜਦ ਮੌਤ ਆਉਂਦੀ ਹੈ ਭਾਵ ਮਨ ਜਦ ਮੌਤ ਨੂੰ ਕਬੂਲ ਕਰਦਾ ਹੈ ਤੂੰ ਨੂਰ ਹੋ ਜਾਂਦਾ, ਪਰਮਾਤਮਾ ਹੋ ਜਾਂਦਾ, ਗੁਰੂ ਦਾ ਰੂਪ ਹੋ ਜਾਂਦਾ, ਖੁਦਾ ਦਾ ਰੂਪ ਹੋ ਜਾਂਦਾ। ਕਹਿੰਦੇ ਨੇ ਇਸ ਤਰ੍ਹਾਂ ਦੀ ਇੱਕ ਭਿਅੰਕਰ ਗਾਲ ਮਹਾਤਮਾ ਬੁੱਧ ਨੂੰ ਵੀ ਕੱਢੀ, ਔਰ ਕੱਢੀ ਉਹਨਾਂ ਦੇ ਇੱਕ ਚਚੇਰੇ ਭਰਾ ਨੇ ਜੋ ਪਹਿਲੇ ਇਹਨਾਂ ਦਾ ਚੇਲਾ ਸੀ ਫਿਰ ਬਾਅਦ ਵਿੱਚ ਦੁਸ਼ਮਣ ਬਣ ਗਿਆ ਔਰ ਜਾਨੀ ਦੁਸ਼ਮਣ ਬਣ ਗਿਆ। ਭਿਅੰਕਰ ਗਾਲ ਕੱਢੀ, ਮੁਸਕੁਰਾਉਂਦਾ ਹੀ ਰਹੇ। ਇਹ ਗੋਸ਼ਾਲ ਜੋ ਉਹਨਾਂ ਦਾ ਚਚੇਰਾ ਭਰਾ ਕਹਿੰਦੇ ਮੈਂ ਗਾਲ ਕੱਢੀ ਹੈ, ਜਵਾਬ ਨਹੀਂ ਦੇਵਗਾ। ਬੁੱਧ ਵੀ ਇਹੀ ਕਹਿੰਦਾ ਕਮ ਸੇ ਕਮ 3 ਸਾਲ ਪਹਿਲੇ ਤੋਂ ਮੈਨੂੰ ਕੱਢਦਾ ਨਾ ਮੈਂ ਜਵਾਬ ਦੇਣਾ ਸੀ, ਪਰ ਹੁਣ ਮੈਂ ਕਰਾਂ ਕੀ, ਤੇਰੀ ਗੱਲ ਮੇਰੇ ਤੱਕ ਪਹੁੰਚੀ ਨਹੀਂ ਤਾਂ ਮੈਂ ਤੈਨੂੰ ਵਾਪਸ ਕਿਸ ਤਰ੍ਹਾਂ ਕਰਾਂ, ਨਹੀਂ ਪਹੁੰਚੀ ਮੇਰੇ ਤੱਕ ਨਹੀਂ ਪਹੁੰਚੀ। ਗੁਰੂ ਨਾਨਕ ਦੀ ਜੀਵਨ ਕਥਾ ਇਹ ਪੜ੍ਹਦੇ ਹਾਂ, ਮਹਾਤਮਾ ਬੁੱਧ ਦੀ ਇਹ ਜੀਵਨ ਕਥਾ ਪੜ੍ਹਨ ਨੂੰ ਮਿਲਦੀ ਹੈ। ਅਕਾਲੀ ਕੌਰ ਸਿੰਘ ਨੂੰ ਮੈਂ ਇਹਨਾਂ ਅੱਖਾਂ ਨਾਲ ਵੇਖਿਆ, ਸ੍ਰੀਨਗਰ 6ਵੇਂ ਪਾਤਸ਼ਾਹ ਦਾ ਇਤਿਹਾਸਕ ਅਸਥਾਨ ਰਹਿਣਾਵਾੜੀ, ਉਸ ਦੇ ਬਾਹਰ ਇੱਕ ਬੰਦੇ ਨੇ ਘੋਰ ਅਪਮਾਨ ਕੀਤਾ ਉਹਨਾਂ ਦਾ, ਬੜੇ ਅਪਸ਼ਬਦ ਬੋਲੇ। ਅਕਾਲੀ ਜੀ ਚੱਲ ਪਏ ਮੁਸਕੁਰਾਉਂਦੇ, ਪਰ ਉਹ ਨੌਜਵਾਨ ਉਹ ਬੱਧੇ ਸ਼ਬਦ ਬੋਲਣ ਵਾਲਾ ਕਹਿੰਦਾ ਕੁਛ ਕਹੋਗੇ ਨਹੀਂ। ਤੋ ਅਕਾਲੀ ਜੀ ਵੀ ਕਹਿੰਦੇ ਨੇ ਕੁਛ ਅਰਸਾ ਪਹਿਲੇ ਜੇ ਤੂੰ ਕਿਧਰੇ ਮੈਨੂੰ ਮਿਲਦਾ ਜਵਾਬ ਦੇਣਾ ਸੀ ਮੈਂ, ਹੁਣ ਮੈਂ ਕਰਾਂ ਕਿ ਤੇਰੀਆਂ ਗੱਲਾਂ ਮੇਰੇ ਤੱਕ ਪਹੁੰਚੀਆਂ ਹੀ ਨਹੀਂ, ਤੇ ਜਦ ਪਹੁੰਚੀਆਂ ਨਹੀਂ ਤਾਂ ਮੈਂ ਕੀ ਜਵਾਬ ਦਿਆਂ, ਇਸਦਾ ਮੈਂ ਕੀ ਜਵਾਬ ਦਿਆਂ। ਜਿਸ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ, ਗੁਸਤਾਖੀ ਮਾਫ ਕਰ ਦੇਣਾ ਮੈਨੂੰ, ਕਹਿੰਦੇ ਨੇ ਅਜੇ ਉੱਥੇ ਖੜਾ ਹੈ ਕਿਸ ਨੂੰ ਗੱਲਾਂ ਕੱਢੀਆਂ ਜਾ ਸਕਦੀਆਂ, ਗੁਸਤਾਖੀ ਮਾਫ, ਮੈਂ ਮਾਫੀ ਪਹਿਲੇ ਮੰਗ ਲਵਾਂ। ਜਿਸ ਤੱਕ ਗੱਲਾਂ ਪਹੁੰਚ ਸਕਦੀਆਂ ਨੇ ਤੇ ਗੱਲਾਂ ਚੋਟ ਕਰ ਸਕਦੀਆਂ ਨੇ, ਅਜੇ ਖੜਾ ਹੀ ਉੱਥੇ ਜਿੱਥੇ ਗੱਲਾਂ ਪਹੁੰਚ ਜਾਂਦੀਆਂ, ਅਜੇ ਇਸ ਤੋਂ ਪਰੇ, ਇਸ ਤੋਂ ਉੱਚਾ ਨਹੀਂ ਉੱਠਿਆ, ਅਜੇ ਇਸ ਤੋਂ ਕੋਈ ਹੋਰ ਦੁਨੀਆ ਇਸ ਨੂੰ ਨਸੀਬ ਨਹੀਂ ਹੋਈ, ਇਸ ਨੂੰ ਗਹਿਰਾਈ ਨਾਲ ਲੈ ਲੈਣਾ। ਗਾਲ ਚੋਟ ਕਰ ਗਈ ਹੈ, ਗਾਲ ਦੁਖਦ ਕੱਢ ਗਈ ਹੈ, ਔਰ ਗਾਲ ਨੇ ਗੱਲ ਹੀ ਕੱਢਣ ਤੇ ਮਜਬੂਰ ਕਰ ਦਿੱਤਾ ਹੈ ਕਿ ਖੜਾ ਹੀ ਉੱਥੇ ਹੈ ਜਿੱਥੇ ਗਾਲੀਆਂ ਪਹੁੰਚ ਸਕਦੀਆਂ, ਗਾਲੀ ਕੱਢੀ ਜਾ ਸਕਦੀ, ਗਾਲੀ ਦੀ ਚੋਟ ਪਹੁੰਚਾਈ ਜਾ ਸਕਦੀ, ਇਹ ਖੜਾ ਹੀ ਉੱਥੇ, ਅਜੇ ਇਸ ਤੋਂ ਦੂਰ ਨਹੀਂ ਹੈ, ਅਜੇ ਇਸ ਤੋਂ ਉੱਚਾ ਨਹੀਂ ਹੈ। ਇਹ ਵੀ ਇੱਕ ਗਹਿਰੀ ਖੇਡ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਰ ਮਨੁੱਖ ਨੇ ਚੰਗਿਆਈਆਂ ਗੁਣਾਂ ਨੂੰ ਉੱਪਰ ਉੱਪਰ ਰੱਖਿਆ ਹੋਇਆ ਹੈ, ਔਰ ਹਰ ਮਨੁੱਖ ਨੇ ਔਗੁਣਾਂ ਨੂੰ ਛੁਪਾਇਆ ਹੋਇਆ ਹੈ। ਪਰਮਾਤਮਾ ਨੇ ਛੁਪਾਇਆ, ਆਪ ਵੀ ਛੁਪਾਉਂਦਾ ਹੈ, ਨਾ ਪਤਾ ਚੱਲੇ। ਮੇਰਾ ਚਿਹਰਾ ਮੋਹਰਾ ਦੇਖਣ ਤੇ ਮੇਰੇ ਚਿਹਰੇ ਮੋਹਰੇ ਦੇ ਉੱਤੇ ਲੋਕਾਂ ਦੀ ਨਿਗਾਹ ਹੋਵੇਗੀ, ਇਸ ਵਾਸਤੇ ਮੈਂ ਪੂਰਾ ਸਵਾਰਾਂ ਸ਼ਿੰਗਾਰਾਂ, ਇਸ ਚਿਹਰੇ ਨੂੰ ਸਵਾਰਨ ਤੇ ਸ਼ਿੰਗਾਰਨ ਦੇ ਵਿੱਚ ਕੁਛ ਵਿਦਵਾਨ ਤੇ ਐਸਾ ਕਹਿੰਦੇ ਨੇ ਜ਼ਿੰਦਗੀ ਦਾ ਕਾਫੀ ਲੰਬਾ ਭਾਗ ਸਰਫ ਹੋ ਜਾਂਦਾ, ਖਰਚ ਹੋ ਜਾਂਦਾ ਦੂਸਰੇ ਨੂੰ ਮੈਂ ਚੰਗਾ ਦਿਸਾਂ, ਚੰਗਾ ਦਿਸਾਂ। ਇਹ ਹਰ ਮਨੁੱਖ ਦੀ ਇਸ ਢੰਗ ਦੀ ਕੋਸ਼ਿਸ਼। ਪਰ ਮਨੁੱਖ ਦੀ ਇੱਕ ਆਪਣੀ ਫਿਤਰਤ ਹੈ, ਇਹ ਆਪਣੇ ਵਿੱਚ ਗਹਿਰਾ ਨਹੀਂ ਦੇਖਦਾ, ਦੂਜੇ ਨੂੰ ਗਹਿਰਾਈ ਵਿੱਚ ਦੇਖਦਾ ਹੈ। ਬੰਦਾ ਮਨੁੱਖ ਕੋਸ਼ਿਸ਼ ਕਰਦਾ ਇਸ ਦੇ ਅੰਦਰ ਝਾਤ ਮਾਰਾਂ, ਔਰ ਝਾਤ ਮਾਰਦਿਆਂ ਮਾਰਦਿਆਂ ਲੰਘਾ ਇਹਦਾ ਪਿਓ ਕੀ ਸੀ, ਇਹਦਾ ਦਾਦਾ ਕੀ ਸੀ, ਉੱਥੇ ਤੱਕ ਵੀ ਜਾਂਦਾ, ਕਬਰਾਂ ਵੀ ਪੁੱਟਦਾ, ਮਨੁੱਖ ਕਬਰਾਂ ਵੀ ਪੁੱਟਦਾ। ਮਨੁੱਖ ਨੂੰ ਦੂਜਿਆਂ ਦੇ ਪੜਦੇ ਚੁੱਕਣ ਦੇ ਰਸ ਹੈ, ਮਨੁੱਖ ਨੂੰ ਆਪਣੇ ਤੇ ਪੜਦੇ ਪਾਉਣ ਦੇ ਖੁਸ਼ੀ ਹੈ। ਢਕਦਾ ਜਾਵਾਂ ਮੈਂ ਆਪਣੇ ਆਪ ਨੂੰ, ਉਘਾੜਦਾ ਜਾਵਾਂ ਮੈਂ ਦੂਸਰੇ ਨੂੰ, ਐਸੀ ਬੰਦੇ ਦੀ ਫਿਤਰਤ ਗੁਰੂ ਨਾਨਕ ਕਹਿੰਦੇ ਨੇ ਐਸਾ ਨਾ ਕਰ। ਗੁਣਾ ਕਾ ਹੋਵੇ ਵਾਸਲਾ ਕਢ ਵਾਸ ਲਈ ਜੇ, ਜੇ ਗੁਣ ਹੋਵਨ ਗੰਠੜੀਏ ਮਿਲ ਸਾਂਝ ਕਰੀ ਜੇ। ਐਸਾ ਤੇ ਕੋਈ ਵੀ ਨਹੀਂ ਜਿਸ ਦੇ ਵਿੱਚ ਕੋਈ ਗੁਣ ਨਹੀਂ, ਤੂੰ ਉਸ ਗੁਣਾ ਨਾਲ ਸਾਂਝ ਬਣਾ ਲੈ। ਸਾਂਝ ਕਰੀ ਜੇ ਗੁਣੇ ਖੇਰੀ ਛੋੜ ਔਗੁਣ ਚੱਲੀਏ, ਜੋ ਉਸ ਵਿੱਚ ਔਗੁਣ ਹੋਵਨ ਛੋੜ ਦੇ, ਨਾ ਦੇਖ, ਨਾ ਦੇਖਣ ਦੀ ਕੋਸ਼ਿਸ਼ ਕਰ। ਜੈਸੇ ਕਿਸੇ ਵਿੱਚ ਔਗੁਣ ਦੇਖੀਏ, ਅਗਲੇ ਦਾ ਚਿਹਰਾ ਚੰਗਾ ਨਹੀਂ ਲੱਗਦਾ, ਨਜ਼ਰਾਂ ਫਿਰ ਜਾਂਦੀਆਂ, ਬਗੌਰ ਮੁਤਾਲਾ ਕਰ ਲੈਣਾ। ਅੱਜ ਇੱਕ ਮਿੱਤਰ ਹੈ, ਇਹਦਾ ਚਿਹਰਾ ਕੁਝ ਹੋਰ ਦਿਖਾਈ ਦਿੰਦਾ, ਕੱਲ ਇਹ ਦੁਸ਼ਮਣ ਹੈ, ਨਜ਼ਰਾਂ ਫਿਰ ਗਈਆਂ, ਇਹ ਹੁਣ ਕੁਝ ਹੋਰ ਦਿਖਾਈ ਦਿੰਦਾ। ਮੈਂ ਫਿਰ ਅਰਜ਼ ਕਰਾਂ, ਉਹ ਮੈਂਬਰ ਪਾਰਲੀਮੈਂਟ ਠੀਕ ਕਹਿੰਦਾ ਸੀ, ਤੇਰਾ ਚਿਹਰਾ ਚੰਗਾ ਨਹੀਂ ਦਿਖਾਈ ਦੇਗਾ, ਇੰਨਾ ਸੋਹਣਾ ਦਿਖਾਈ ਦੇ ਰਿਹਾ, ਪਾਰਲੀਮੈਂਟ ਵਿੱਚ ਬੈਠਾ, ਸਾਰਿਆਂ ਦੀ ਨਿਗਾਹ ਦਾ ਪਾਤਰ ਬਣਿਆ ਆ, ਤੇ ਜੇ ਮੈਂ ਕੁਛ ਕਹਿ ਦਿੱਤਾ ਤੇਰਾ ਚਿਹਰਾ ਚੰਗਾ ਨਹੀਂ ਦਿਖਾਈ ਦੇਗਾ। ਮੈਨੂੰ ਪਹਿਲੀ ਦਫਾ ਇਹ ਪਤਾ ਚੱਲਿਆ ਕਿ ਮਨੁੱਖ ਇਸ ਤਰ੍ਹਾਂ ਦੀ ਜ਼ਰੂਰਤ ਪਾਰਲੀਮੈਂਟ ਵਿੱਚ ਵੀ ਕਰ ਲੈਂਦਾ ਹੈ, ਔਰ ਕੀਤੀ ਕਈਆਂ ਨੇ, ਇੱਕ ਦੂਜੇ ਦੇ ਬਖੀਏ ਉਧੇੜੇ ਸਨ ਕਈਆਂ ਨੇ, ਬੜੇ ਗਹਿਰੇ ਦੇ ਜਾਣਗੇ, ਆਪਣੇ ਚ ਔਗਣ ਦਿਖਾਈ ਦੇਣਗੇ। ਦੂਜਿਆਂ ਨਾਲ ਗੁਣਾਂ ਦੇ ਸੰਬੰਧ ਜੁੜਨ ਕਰਕੇ ਹਰ ਮਨੁੱਖ ਚੰਗਾ ਦਿਖਾਈ ਦਿੰਦਾ ਜਾਏਗਾ, ਆਪਣੇ ਵਿੱਚ ਔਗਣ ਦਿਖਾਈ ਦੇਣ ਕਰਕੇ ਨਿਰਮਾਣਤਾ ਆਉਂਦੀ ਜਾਏਗੀ, ਹੰਕਾਰ ਵਿਲੀਨ ਹੁੰਦਾ ਜਾਏਗਾ, ਮੈਂ ਵੀ ਕੁਛ ਹਾਂ ਇਹ ਗੱਲ ਖਤਮ ਹੁੰਦੀ ਜਾਏਗੀ, ਮੇਰੀ ਵੀ ਕੋਈ ਹੋਂਦ ਹੈ ਇਹ ਗੱਲ ਮਿਟਦੀ ਜਾਏਗੀ। ਔਰ ਐਸਾ ਹੋਇਆ, ਭਗਤ ਕਬੀਰ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ। ਕਹਿੰਦੇ ਨੇ ਕਬੀਰ ਦੇ ਸਮੇਂ ਕੋਈ 22-23 ਕਰੋੜ ਦੀ ਆਬਾਦੀ ਸੀ ਭਾਰਤ ਦੀ, ਇਤਨੀ ਸੀ ਉਸ ਜ਼ਮਾਨੇ 'ਚ। ਬਰਮਾ, ਲੰਕਾ ਇਹ ਵੀ ਭਾਰਤ ਦੇ ਸਨ, ਸਾਰੇ ਛੋਟੇ ਵੱਡੇ ਰਜਵਾੜੇ ਸਨ। 22 ਕਰੋੜ ਦੀ ਕੁੱਲ ਆਬਾਦੀ ਮੰਨਦੇ ਨੇ, ਜਦਕਿ ਅੱਜ ਬੰਗਲਾਦੇਸ਼ ਅਲੱਗ ਹੋ ਗਿਆ, ਪਾਕਿਸਤਾਨ ਅਲੱਗ ਹੋ ਗਿਆ, ਲੰਕਾ ਬਰਮਾ ਵੀ ਅਲੱਗ ਨੇ, ਅਤੇ ਹਿੰਦੁਸਤਾਨ ਦੀ ਆਬਾਦੀ 90 ਕਰੋੜ ਤੋਂ ਅੱਗੇ ਲੰਘਣ ਲੱਗੀ। 22 ਕਰੋੜ ਦੀ ਆਬਾਦੀ ਦਾ ਦੇਸ਼, ਅਤੇ ਕਬੀਰ ਕਹਿੰਦੇ ਨੇ ਸਾਰਿਆਂ ਤੋਂ ਬੈੜਾ ਮੈਂ, ਮੇਰੇ ਨਾਲੋਂ ਸਾਰੇ ਹੀ ਚੰਗੇ, ਸਭ ਚੰਗੇ। ਕਬੀਰ ਸਭ ਤੇ ਹਮ ਬੁਰੇ, ਤੇ ਜੇ ਕਹਿ ਦਈਏ ਕਬੀਰ ਅਤ ਕਥ ਨਹੀਂ ਕਰ ਰਿਹਾ, ਵਧਾ ਕੇ ਗੱਲ ਕਰ ਰਿਹਾ, ਤੇ ਜੇ ਵਧਾ ਕੇ ਗੱਲ ਕਰ ਰਿਹਾ ਤੇ ਪਰਮਾਤਮਾ ਦੇ ਬੋਲ ਨਹੀਂ ਹੈ, ਇਹ ਗੁਰੂ ਦੀ ਬਾਣੀ ਨਾ ਹੋਈ ਹੈ, ਇਹ ਤੇ ਸੱਚ ਦੇ ਬਚਨ ਨਾ ਹੋਏ। ਤੇ ਜੇ ਤੁਸੀਂ ਆਖੋਗੇ ਵਾਕਈ ਇਹ ਸੱਚ ਦੇ ਬਚਨ ਨੇ, ਇਹ ਅਮਰ ਕਲਾਮ ਹੈ, ਇਹ ਅੰਮ੍ਰਿਤਮਈ ਬਾਣੀ ਹੈ, ਤਾਂ ਵਾਕਈ ਕਬੀਰ ਸਾਰਿਆਂ ਨਾਲੋਂ ਭੈੜਾ ਹੈ, ਫਿਰ ਇਹ ਮੰਨਣਾ ਪਏਗਾ। ਜੇ ਆਖੀਏ ਕਬੀਰ ਸੱਚ ਕਹਿ ਰਹੇ ਨੇ, ਤਾਂ ਇਹ ਸੱਚਾਈ ਸਾਹਮਣੇ ਆਈ, ਕਬੀਰ ਸਾਰਿਆਂ ਨਾਲੋਂ ਭੈੜਾ ਹੈ। ਤੇ ਜੇ ਕਹੀਏ ਅਤ ਕਥ ਨਹੀਂ ਕਰ ਰਿਹਾ, ਤਾਂ ਫਿਰ ਕਬੀਰ ਝੂਠ ਬੋਲ ਰਿਹਾ। ਹੁਣ ਮੈਂ ਸ਼ਬਦ ਆਪ ਜੀ ਦੇ ਸਾਹਮਣੇ ਰੱਖਾਂ, ਕਬੀਰ ਸੱਚ ਕਹਿ ਰਿਹਾ, ਠੀਕ ਕਹਿ ਰਿਹਾ, ਇਸਦਾ ਮਤਲਬ ਕਬੀਰ ਸਾਰਿਆਂ ਨਾਲੋਂ ਭੈੜਾ ਹੈ? ਨਹੀਂ, ਗੱਲ ਇਹ ਨਹੀਂ ਹੈ। ਕਬੀਰ ਦੂਜਿਆਂ ਨੂੰ ਉਪਰੋਂ ਉਪਰੋਂ ਵੇਖਦਾ, ਗਹਿਰੇ 'ਚ ਵੇਖਦਾ ਹੀ ਨਹੀਂ, ਖਲੜੀ ਦੇ ਥੱਲੇ ਪਰਮਾਤਮਾ ਨੇ ਕੀ ਛੁਪਾਇਆ ਕਬੀਰ ਨਹੀਂ ਵੇਖਦਾ। ਮਨੁੱਖ ਦੇ ਮਨ ਵਿੱਚ ਕੀ ਕੁਛ ਛੁਪੇ ਹੋਇਆ ਕਬੀਰ ਨਹੀਂ ਵੇਖਦਾ, ਉੱਪਰੋਂ ਉੱਪਰੋਂ ਵੇਖਦਾ। ਬਈ ਦਾਨੀ ਦਿਖਾਈ ਦਿੰਦੇ ਨੇ, ਗਿਆਨੀ ਦਿਖਾਈ ਦਿੰਦੇ ਨੇ, ਸੇਵਾ ਕਰਨ ਵਾਲੇ ਸ਼ਰੀਫ ਨੇ, ਚੰਗੇ ਦਿਖਾਈ ਦਿੰਦੇ। ਠੀਕ, ਸਭ ਚੰਗੇ, ਹਮ ਤਾਂ ਜੋ ਭਲੋ ਸਭ ਕੋ ਹੈ, ਸਾਰੇ ਚੰਗੇ ਨੇ। ਪਰ ਕਬੀਰ ਆਪਣੇ ਵਿੱਚ ਗਹਿਰਾਈ ਚ ਵੇਖਦਾ ਹੈ। ਜਦ ਮਨੁੱਖ ਜਿਤਨਾ ਗਹਿਰਾ ਉਤਰੇਗਾ, ਗਹਿਰਾਈ ਵਿੱਚ ਕੁਛ ਨਾ ਕੁਛ ਔਗੁਣ ਪਏ ਨੇ, ਜਿਹਨਾਂ ਔਗੁਣਾਂ ਨੇ ਜਨਮ ਦਿੱਤਾ ਹੈ, ਵਰਨਾ ਜਨਮ ਨਹੀਂ ਆਉਣਾ ਸੀ, ਵਰਨਾ ਤੇ ਮਨੁੱਖ ਨੇ ਮੁਕਤ ਹੋ ਜਾਣਾ ਸੀ। ਫਿਰ ਤੇ ਉਰਾਰ ਰਹਿਣ ਦੀ ਲੋੜ ਨਹੀਂ ਸੀ। ਇਸ ਜਨਮ ਮਰਨ ਇਹ ਦੋਈ ਤੇ ਵੱਡੇ ਦੁੱਖ ਨੇ। ਅਗਰ ਜਨਮ ਹੈ ਤਾਂ ਬਸ ਪਤਾ ਹੈ ਗੁਰਬਾਣੀ ਔਰ ਦੇਸ਼ ਦੇ ਭਾਰਤ ਦੇ ਜੋ ਹੈ ਮਹਾਨ ਰਿਸ਼ੀ ਕੀ ਕਹਿੰਦੇ ਨੇ, ਮਨੁੱਖ ਦਾ ਜਨਮ ਨਹੀਂ ਹੋਇਆ, ਦੁੱਖ ਦਾ ਜਨਮ ਹੋਇਆ। ਇਸ ਚੱਕਰ ਚ ਨਾ ਪਇਓ, ਮਨੁੱਖੀ ਬੱਚੇ ਦਾ ਜਨਮ ਹੋਇਆ, ਮਨੁੱਖ ਦਾ ਜਨਮ ਹੋਇਆ ਨਹੀਂ, ਦੁੱਖ ਦਾ ਜਨਮ ਹੋਇਆ। ਜਨਮ ਦੁੱਖ, ਜੀਵਨ ਦੁੱਖ, ਮਰਨ ਦੁੱਖ, ਕਿਸ ਤਰ੍ਹਾਂ ਮਨੁੱਖ ਦਾ ਜਨਮ ਹੋਇਆ? ਦੁੱਖ ਦਾ ਜਨਮ ਹੋਇਆ। ਔਰ ਹਰ ਮਨੁੱਖ ਕੀ ਹੈ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਸਿਓ ਕੋਈ। ਖੋਲੋ ਜ਼ਰਾ ਕਿਸੇ ਨੂੰ, ਸਿਵਾਏ ਦੁੱਖ ਤਾਂ ਹੋਰ ਕੀ ਹੈ। ਬਸ ਖੋਲਣਾ ਚਾਹੀਦਾ ਹੈ। ਕਿਸ ਤਰ੍ਹਾਂ ਖੋਲਣਾ ਆਉਂਦਾ ਹੈ ਪਤਾ? ਦੂਜੇ ਨੂੰ ਖੋਲਣਾ ਕੀ ਹੁੰਦਾ, ਆਪਣਾ ਇੱਕ ਦੁੱਖ ਦੱਸੋ, ਬਸ ਸਿਰਫ ਇੱਕ ਦੁੱਖ। ਹੁਣ ਅਗਲੇ ਦੇ 10 ਦੁੱਖ ਸੁਣਨ ਨੂੰ ਤਿਆਰ ਹੋ ਜਾਓ, ਉਹਨੇ ਚੁੱਪ ਨਹੀਂ ਕਰਨਾ। ਇਸ ਵਾਸਤੇ ਸਿਆਣਾ ਮਨੁੱਖ ਕਦੇ ਕਿਸੇ ਦੇ ਅੱਗੋਂ ਆਪਣਾ ਇੱਕ ਦੁੱਖ ਨਹੀਂ ਰੱਖਦਾ। ਉਹਨੂੰ ਪਤਾ ਹੈ ਇੱਕ ਦੁੱਖ ਮੈਂ ਰੱਖਿਆ ਤੇ ਅਗਲੇ ਦੇ ਸੈਕੜੇ ਦੁੱਖ ਸੁਣੋ। ਤੁਸੀਂ ਆਖੋ ਮੈਨੂੰ ਜ਼ੁਕਾਮ ਹੈ ਤੇ ਅਗਲਾ ਕੈਂਸਰ ਤੋਂ ਥੱਲੇ ਗੱਲ ਨਹੀਂ ਕਰੇਗਾ, ਦੁੱਖ ਵਧਾ ਕੇ ਬਿਆਨ ਕਰੇਗਾ। ਸਿਆਣਾ ਮਨੁੱਖ ਆਪਣਾ ਦੁੱਖ ਨਹੀਂ ਰੱਖਦਾ ਕਿਸੇ ਦੇ ਕੋਲ, ਕਹਿੰਦਾ ਇਵੇਂ ਵਕਤ ਬਰਬਾਦ ਹੋਏਗਾ। ਮੈਂ ਆਪਣਾ ਇੱਕ ਦੁੱਖ ਰੱਖਿਆ ਤੇ ਅਗਲੇ ਦੇ ਸੈਕੜੇ ਦੁੱਖ ਸੁਣੋ, ਮੈਂ ਆਪਣਾ ਇੱਕ ਰੋਣਾ ਰੱਖਾਂਗਾ ਅਗਲੇ ਦੇ ਸੈਕੜੇ ਰੋਣੇ ਸੁਣੋ। ਛੁਪਾ ਕੇ ਰੱਖਦਾ ਹੈ। ਇੱਕ ਆਲਮ ਕਹਿੰਦਾ ਹੈ, ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ, ਮੈਂ ਗਮ ਨੂੰ ਕਦੀ ਚਿਹਰੇ ਤੇ ਪ੍ਰਗਟ ਨਹੀਂ ਹੋਣ ਦਿੱਤਾ, ਛੁਪਾਇਆ। ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ, ਪਰ ਯੇ ਨਾ ਸਮਝ ਕੇ ਯੇ ਗਮ ਕਾ ਮਾਰਾ ਨਹੀਂ ਹੈ। ਡੂਬਨੇ ਕੋ ਤੋ ਡੂਬੇ ਹਮ ਵੀ, ਲੇਕਿਨ ਅਹਲੇ ਸਾਹਿਲ ਕੋ ਹਮਨੇ ਪੁਕਾਰਾ ਨਹੀਂ ਹੈ। ਕਹਿੰਦਾ ਡੁੱਬਿਆ ਮੈਂ ਵੀ ਹਾਂ, ਗੋਤੇ ਮੈਂ ਵੀ ਖਾਧੇ ਨੇ, ਪਰ ਮੈਂ ਚੀਖਿਆ ਚਲਿਆ ਆਇਆ ਨਹੀਂ, ਮੈਂ ਡੁੱਬ ਗਿਆ, ਮੈਂ ਮਰ ਗਿਆ, ਮੈਂ ਡੁੱਬ ਗਿਆ, ਮੈਂ ਮਰ ਗਿਆ, ਬਚਾਓ ਮੈਨੂੰ, ਬਚਾਓ ਮੈਨੂੰ। ਕਹਿੰਦਾ ਇਹ ਚੀਖਣਾ ਚਲਾਉਣਾ ਮੈਨੂੰ ਚੰਗਾ ਨਹੀਂ ਲੱਗਿਆ, ਮੈਂ ਕੀਤਾ ਹੀ ਨਹੀਂ। ਕੌਣ ਕਿਸੇ ਨੂੰ ਬਚਾਉਂਦਾ ਹੈ? ਡੁੱਬਦੇ ਹੋਏ ਦਾ ਦੁਨੀਆ ਤਮਾਸ਼ਾ ਦੇਖਦੀ, ਕੌਣ ਕਿਸੇ ਨੂੰ ਬਚਾਉਂਦਾ? ਸਾਹਿਲ ਕੇ ਤਮਾਸ਼ਾਈ ਹਰ ਡੂਬਨੇ ਵਾਲੇ ਪਰ ਅਫਸੋਸ ਤੋ ਕਰਤੇ ਹੈ ਇਮਦਾਦ ਨਹੀਂ ਕਰਦੇ। ਡੁੱਬਦਿਆਂ ਦਾ ਤੇ ਨਜ਼ਾਰਾ ਹੁੰਦਾ ਹੈ, ਡੁੱਬਦਿਆਂ ਦੇ ਤੇ ਲੋਕੀ ਤਮਾਸ਼ੇ ਕਰਦੇ ਨੇ, ਤਮਾਸ਼ੇ ਦੇਖਦੇ ਨੇ। ਖੈਰ ਮੁਖਤਸਰ ਮੈਰਜ ਕਰਾਂ, ਕਬੀਰ ਠੀਕ ਕਹਿ ਰਿਹਾ ਹੈ। ਕਬੀਰ ਆਪਣੇ ਆਪ ਨੂੰ ਬਹੁਤ ਗਹਿਰਾਈ ਚ ਵੇਖਦਾ ਹੈ, ਤੋ ਨਿੱਕਾ ਜਿਹਾ ਔਗੁਣ ਵੀ ਮਹਾਨ ਦਿਖਾਈ ਦਿੰਦਾ ਹੈ, ਕਿਉਂਕਿ ਉਸਨੇ ਜਨਮ ਕਰਾਇਆ, ਉਸ ਕਰਕੇ ਜਨਮ ਹੋਇਆ। ਤੋ ਮਨੁੱਖ ਦਾ ਜਨਮ ਨਹੀਂ, ਦੁੱਖ ਦਾ ਜਨਮ ਹੈ। ਜੇ ਜਨਮ ਦੁੱਖ ਹੈ ਤਾਂ ਫਿਰ ਜੀਵਨ ਦੁੱਖ ਹੈ, ਜੇ ਜੀਵਨ ਦੁੱਖ ਹੈ ਤਾਂ ਮਰਨ ਦੁੱਖ ਤੇ ਹੈ ਹੀ, ਇਸ ਤੋਂ ਇਲਾਵਾ ਹੋਰ ਕੀ ਹੈ। ਤੇ ਜੀਵਨ ਭਰ ਮਨੁੱਖ ਦੁੱਖ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ, ਦੁੱਖ ਨੂੰ ਮਿਟਾਉਣ ਦੀ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਬੀਰ ਠੀਕ ਕਹਿ ਰਹੇ ਨੇ। ਪਰ ਆਮ ਸੰਸਾਰੀ ਬੰਦਾ ਦੂਜੇ ਨੂੰ ਬਹੁਤ ਗਹਿਰੇ ਚ ਵੇਖਦਾ ਹੈ। ਤੂੰ ਗਹਿਰਾਈ ਚ ਵੇਖੇਗਾ, ਖਲੜੀ ਦੇ ਥੱਲੇ ਦੇਖੇਗਾ ਤਾਂ ਦੁਰਗੰਧੀ ਹੈ, ਮਾਸ ਹੈ, ਮਿੰਜ ਹੈ, ਔਰ ਕੀ ਹੈ। ਗਹਿਰਾਈ ਚ ਕਿਸੇ ਦੇ ਜਾਤ ਮਾਰੋਗੇ, ਸ਼ਰਾਫਤ ਨਹੀਂ ਦਿਖਾਈ ਦੇਗੀ, ਸੇਵਾ ਨਹੀਂ ਦਿਖਾਈ ਦੇਗੀ, ਦਾਨ ਨਹੀਂ ਦਿਖਾਈ ਦੇਗਾ। ਦੇਖੋ ਅਗਲੇ ਦੀ ਸ਼ਰਾਫਤ, ਦੇਖੋ ਅਗਲੇ ਦੀ ਸੇਵਾ, ਦੇਖੋ ਅਗਲੇ ਦਾ ਦਾਨ ਪੁੰਨ। ਗਹਿਰਾਈ ਚ ਦੇਖਿਆ ਤਾਂ ਫਿਰ ਬੇਈਮਾਨੀ ਦਿਖਾਈ ਦੇਗੀ। ਗਹਿਰਾਈ ਚ ਦੇਖੋਗੇ ਤੇ ਝੂਠ ਅਡੰਬਰ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ। ਤੋ ਸਿਆਣਾ ਮਨੁੱਖ ਗੁਰਮੁਖ ਬੰਦਾ ਨਹੀਂ ਦੇਖਦਾ, ਔਰ ਗੁਰੂ ਨਾਨਕ ਮਨਾ ਕਰਦੇ ਨੇ ਨਾ ਦੇਖੋ। ਗੁਣਾਂ ਨੂੰ ਵੇਖੋਗੇ ਔਰ ਹਰ ਇੱਕ ਦੇ ਚ ਵੇਖੋਗੇ, ਵੇਖਦਿਆਂ ਵੇਖਦਿਆਂ ਭਗਵਾਨ ਨਾਲ ਸੰਬੰਧ ਜੁੜ ਜਾਏਗਾ। ਔਗੁਣਾਂ ਨੂੰ ਵੇਖੋਗੇ ਤੋ ਹਰ ਇੱਕ ਦੇ ਚ ਵੇਖੋਗੇ, ਤੋ ਵੇਖਦਿਆਂ ਵੇਖਦਿਆਂ ਸ਼ੈਤਾਨ ਨਾਲ ਸੰਬੰਧ ਜੁੜੇਗਾ, ਦੁਖੀ ਹੋਵੋਗੇ। गुणा का होवे वासला कड़ वास लई जे, जे गुण होवन गंठड़िए मिल सांझ करी जे, सांझ करी जे गुणे केरी छोड़ अवगुण चलिए, पैरे पटंबर कर अडंबर अपना पिड़ मलिए। धन गुरु नानक देव जी महाराज कहते ने हम नहीं चंगे, कोई साडा ऐसा दावा नहीं असी चंगे, बुरा नहीं कोई, और असी ऐसा नहीं कहते कोई बुरा है, बुरा नहीं सब भला ही है रे, एका एक ही नेते। जिस दिन मन एक हो जाता है तो तीजी अख खुल जाती है, दृष्टि एक हो जाती है, तो फिर उस दिन वो इस तरह कह उठता है जैसे कि गुरु अर्जन देव जी महाराज कहते ने बुरा नहीं सब भला ही है रे। कौन कहता है बुरा है? कुछ भी बुरा नहीं है, सब भला है। एक दृष्टि बन जाती है, एक वेखण का ढंग बन जाता है। समा हो गया खुलासा रहन दे। हम नहीं चंगे बुरा नहीं कोए, प्रणवत नानक तारे सोए। हर मनुख गुणा का वास लै, परमात्मा दे गुण सुनदे सुनदे सत्संग देच, अगर दूजियां देच गुणा दे दर्शन होन लगन तो सत्संग कीता सफल। पर गुरुद्वारे आके भी दूजियां दे औगुण ही फोली जाने तो खिमा करनी, अजे बाजार दे च बैठा है गुरुद्वारे नहीं आया, अजे दुनिया दियां गल्लां सुनदा पे, अजे गुरु दा कीर्तन इसने नहीं सुने, अजे अपनियां ही मन दियां गल्लां दे च उलझे होया है, अजे गुरु दे बोल इसने नहीं सुने। अगर सुन लैंदा तो फिर गुरु दे बोलां दे च रब दे गुण ने, ते इस गुण दे वसदे हैं, इन्हों दूजियां च गुण दिखाई देने सन। वरना ऐसा कौन है जिस दी सुंदर खलड़ी दे थले मेंज मास नहीं है, हड्डियां नहीं? ऐसा कौन है जिस दे बेशतर औगुण छुपे हुए नहीं? और जै प्रसाद तेरे अन्न एक छिद्र ढाके, परमात्मा ने जिथे खलड़ी दे थले मास ढकया है, मेंज ते दुर्गंध नूं ढकया है, उसकी बख्शिश ने पता नहीं कितने तेरे गुनाह ढके हुए ने। और पता है कुछ महापुरुष की कहते ने अज दे है ने स्त्रियों की जुड़िया हुई आत्मावां, मैं सुते सित उन्हें दे सामने एक निराशा भरा बोल रखे, असी जिन्हों को मैं गुरबाणी व्याकरण पढ़ता रहा, कह लगे हद हो गई, तू कथा की थी ते समझी नहीं। कह लगे परमात्मा ने ढकया है ना, मांस ढकया है, मिंज ढकया है, जिहड़े औगण उसने ढक दिते ने माफ ही ने, माफ ने, ओते माफ ने, उहदी क्यों चिंता करदा। ये मैनूं कहण लगे, ये लवज सन अजे तक मैनूं याद ने, जिहड़े औगणा नूं जिहड़े पापां नूं उसने ढक दिता है माफ हो गए ने, चिंता ना कर, बोझ मन ते ना रख, दिल दिमाग ते बाहर ना रख, वो ऐसा दयालु है, वो ऐसा कृपालु है। धन गुरु नानक दा बोल सुना के मैं समाप्ति करा। गुणा का होवे वासला कड़वास लई जे, जे गुण होवन गंठड़िए मिल सांझ करी जे, सांझ करी जे गुणे केरी छोड़ औगुण चलिए, पहरे पटंबर कर अडंबर अपना पिड़ मलिए। इस तरह गुणा दे रेशमी कपड़े पहन तो परमात्मा दी दृष्टि सुंदर दिखाई देगा। जिथे जाए भईए भला कहिए, झोल अमृत पीजे, गुणा कहोवे वासला कड़वास लईजे। इतनी सेवा प्रवान करनी, चूंकि समा हो गया, एक बजे समाप्ति करनी सी, लेट कर दिता है थोनू सारिया का, बार बार हार्दिक तौर पर धन्यवाद। संगतां दी मंग, सेठी साहब की चाहत, प्रबंधकों की इच्छा, वे रात का